You're with SBS Radio. Find more great stories in your language at sbs.com.au.
ਹਾਜ਼ਰੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਅਤੇ ਇਹਨਾਂ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਅਸੀਂ ਰੁੱਖ ਕੀਤਾ ਹੈ ਅਜੀਤ ਅਖਬਾਰ, ਜੋ ਕਿ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਅਖਬਾਰ ਹੈਗਾ। ਇਸ ਦੇ ਸੰਪਾਦਕ ਸਤਨਾਮ ਸਿੰਘ ਮਾਨਕ ਜੀ ਸਾਡੇ ਨਾਲ ਜਲੰਧਰ ਤੋਂ ਟੈਲੀਫੋਨ ਰਾਹੀਂ ਜੁੜ ਚੁੱਕੇ ਨੇ SBS ਪੰਜਾਬੀ ਵਿੱਚ। ਮਾਨਕ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ।
ਸ਼ੁਕਰੀਆ ਜੀ।
ਮਾਨਕ ਸਾਹਿਬ, ਨਤੀਜੇ ਆ ਚੁੱਕੇ ਨੇ, ਅੰਕ 301 BJP ਨੇ ਅਜੇ ਤੱਕ ਜਿੱਤੀਆਂ ਨੇ, ਕਾਂਗਰਸ ਨੇ 52, ਅਤੇ ਅਸੀਂ ਕਿਉਂਕਿ ਦਿੱਲੀ ਔਰ ਪੰਜਾਬ ਦੇ ਪੰਜਾਬੀਆਂ ਨੂੰ ਵੀ ਸੰਬੋਧਿਤ ਕਰ ਰਹੇ ਹਾਂ, ਸੋ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਜ਼ਰੂਰੀ ਹੈ। ਉਹਨਾਂ ਦੇ ਹਿੱਸੇ ਇੱਕ ਲੋਕ ਸਭਾ ਦੀ ਸੀਟ ਪਈ ਹੈ। ਸੋ ਇਹ ਦੱਸਣਾ ਜੀ ਕਿ ਇਹਨਾਂ ਅੰਦਾਜ਼ਾ 'ਤੇ ਕਿਸੇ ਨੇ ਵੀ ਐਗਜ਼ਿਟ ਪੋਲਸ ਤੋਂ ਪਹਿਲਾਂ ਨਹੀਂ ਸੀ ਲਾਇਆ BJP ਨੂੰ ਐਡੀ ਵੱਡੀ ਜਿੱਤ ਜਿਹੜੀ ਹੈ ਉਹਨਾਂ ਦੀ ਝੋਲੀ 'ਚ ਪਵੇਗੀ। ਕੀ BJP ਨੂੰ ਵੀ ਸ਼ਾਇਦ ਹੋ ਸਕਦਾ ਅੰਦਾਜ਼ਾ ਨਾ ਹੋਵੇ ਐਡੀ ਵੱਡੀ ਕਾਮਯਾਬੀ ਦਾ?
ਉਹਦੇ 'ਚ ਰੁਚਿਕਾ ਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿੰਨੇ ਵੀ ਵਿਸ਼ਲੇਸ਼ਣ ਕਰਨ ਵਾਲੇ ਲੋਕ ਸੀ, ਅਖਬਾਰਾਂ ਵਾਲੇ ਲੋਕ ਸੀ ਜਾਂ ਟੈਲੀਵਿਜ਼ਨ ਮੀਡੀਆ ਨਾਲ ਸੰਬੰਧਿਤ ਲੋਕ ਸੀਗੇ, ਜਿਹੜੇ ਥੋੜ੍ਹੇ ਜਿਹੇ ਬੈਲੈਂਸ ਜਿਹੜੀ ਕਵਰੇਜ ਚੋਣਾਂ ਦੀ ਕਰ ਰਹੇ ਸੀ, ਉਹਨਾਂ ਸਾਰਿਆਂ ਨੂੰ ਕਿਸੇ ਨੂੰ ਇਹ ਇਸ ਤਰ੍ਹਾਂ ਦੀ ਆਸ ਨਹੀਂ ਸੀਗੀ ਕਿ ਇੰਨੀ ਵੱਡੀ ਜਿੱਤ ਜਿਹੜੀ ਆ BJP ਨੂੰ ਮਿਲੇਗੀ ਜਾਂ NDA ਨੂੰ ਮਿਲੇਗੀ। ਵੱਧ ਤੋਂ ਵੱਧ ਅੰਦਾਜ਼ਾ ਇਹ ਸੀਗਾ ਕਿ ਭਾਜਪਾ ਵੱਡੀ ਪਾਰਟੀ ਦੇ ਤੌਰ 'ਤੇ ਉੱਭਰੇਗੀ ਅਤੇ NDA ਦੇ ਭਾਈਵਾਲਾਂ ਨਾਲ ਰਲ ਕੇ ਉਹ ਆਪਣੀ ਸਰਕਾਰ ਬਣਾਏਗੀ। ਪਰ ਜਿਹੜੇ ਨਤੀਜੇ ਆਏ ਆ ਉਹ ਬਿਲਕੁਲ ਸਹੀ ਸ਼ਬਦਾਂ 'ਚ ਸਾਨੂੰ ਮੰਨਣਾ ਚਾਹੀਦਾ ਕਿ ਹੈਰਾਨ ਕਰਨ ਵਾਲੇ ਹੈਗੇ ਆ। ਭਾਵੇਂ ਕਿ ਭਾਜਪਾ ਇਹ ਦਾਅਵਾ ਜ਼ਰੂਰ ਕਰਦੀ ਸੀ ਕਿ ਜਿਹੜੇ ਅਮਿਤ ਸ਼ਾਹ ਜਿਹੜੇ ਭਾਜਪਾ ਦੇ ਪ੍ਰਧਾਨ ਆ, ਉਹ ਵਾਰ ਵਾਰ ਕਹਿੰਦੇ ਸੀ ਵੀ ਅਸੀਂ ਸਾਰਾ ਜਿਹੜਾ ਹਰ ਚੀਜ਼ ਜਿਹੜੀ ਬੜੀ ਸੋਚ ਸਮਝ ਕੇ ਯੋਜਨਾਬੱਧ ਢੰਗ ਨਾਲ ਕੀਤੀ ਹੈ ਅਤੇ ਸਾਨੂੰ ਜਿਹੜੀਆਂ 300 ਤੋਂ ਵੱਧ ਸੀਟਾਂ ਆਉਣਗੀਆਂ, ਉਹ ਕਹਿੰਦੇ ਸੀ, ਦਾਅਵੇ ਵੀ ਕਰਦੇ ਸੀ। ਜਿਹੜੀ ਚੋਣ ਕੰਪੇਨ ਖਤਮ ਹੋਣ ਤੋਂ ਬਾਅਦ ਆਖਰੀ ਪ੍ਰੈਸ ਕਾਨਫਰੰਸ ਦੂਜੇ ਨੇ ਕੀਤੀ ਆ ਅਮਿਤ ਸ਼ਾਹ ਨੇ ਦਿੱਲੀ 'ਚ, ਜਿਹਦੇ 'ਚ ਥੋੜ੍ਹੇ ਸਮੇਂ ਲਈ ਪ੍ਰਧਾਨ ਮੰਤਰੀ ਵੀ ਆਏ ਸੀਗੇ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ 300+ ਜਿਹੜੀਆਂ ਸਾਨੂੰ ਸੀਟਾਂ ਆਉਣਗੀਆਂ ਉਹਨਾਂ ਨੇ ਕਿਹਾ ਸੀਗਾ।
ਮਾਨਕ ਸਾਹਿਬ, ਜ਼ਰਾ ਇਹ ਦੱਸਣਾ ਕਿ ਇਹਨਾਂ ਦੀ ਜਿਹੜੀ ਯੋਜਨਾਬੱਧ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਚੋਣਾਂ ਦੀ ਤਿਆਰੀ ਹੁੰਦੀ ਹੈ BJP ਦੀ, ਉਸ ਦਾ ਅਸੀਂ ਜੇ ਕਾਂਗਰਸ ਦੇ ਨਾਲ ਮੁਕਾਬਲਾ ਕਰੀਏ, ਇਹਨਾਂ ਦੀ ਤੁਲਨਾ ਕਰੀਏ, ਤੇ ਦੋਵਾਂ ਦੀ ਜਿਹੜੀ ਅਪਰੋਚ ਹੈਗੀ ਹੈ ਉਸ 'ਚ ਫਰਕ ਸਮਝਾਉਣਾ ਜੀ।
ਉਹਦੇ ਰੁਚਕਾ ਜੀ, ਇਹ ਜਿਹੜੀ BJP ਦੀ ਜਿਹੜੀ ਯੋਜਨਾਬੱਧ ਬੂਥ ਪੱਧਰ ਤੱਕ ਚੋਣ ਦੀ ਤਿਆਰੀ ਹੈ ਜਿਹੜੀ, ਉਹ ਕਈ ਸਾਲ ਪਹਿਲਾਂ, ਕਈ ਦਹਾਕੇ ਪਹਿਲਾਂ ਜਿਹੜੀ ਹੈ ਉਹ ਪੱਛਮੀ ਬੰਗਾਲ 'ਚ ਜਿਹੜਾ CPM ਦਾ ਜਾਂ ਖੱਬੇ ਪੱਖੀ ਮੋਰਚੇ ਦਾ ਜਿਹੜਾ ਦੂਜਾ ਢੰਗ ਤਰੀਕਾ ਸੀਗਾ ਚੋਣ ਲੜਨ ਦਾ, ਉਹੀ ਢੰਗ ਤਰੀਕਾ ਆ। ਉਹ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਆ ਉਹ ਬੜੇ ਇਕੱਲੇ ਇਕੱਲੇ ਬੂਥ ਦੀ ਉਹਨਾਂ ਨਿਸ਼ਾਨਦੇਹੀ ਕੀਤੀ ਹੁੰਦੀ ਸੀ, ਉਸ ਬੂਥ ਦੇ ਵਿੱਚ ਕਿੰਨੇ ਵੋਟਰ ਆ ਅਤੇ ਕਿੰਨੇ ਇੱਕ ਇੱਕ ਵੋਟ ਨੂੰ ਜਾ ਕੇ ਉਹ ਪਹੁੰਚ ਕਰਦੇ ਸੀ। ਔਰ ਚੋਣ ਕੰਪੇਨ ਜਦੋਂ ਸ਼ੁਰੂ ਹੁੰਦੀ ਸੀ ਉਹਨਾਂ ਦੀ, ਤਾਂ 3 ਵਾਰ ਜਾਂਦੇ ਸੀ। ਪਹਿਲੀ ਵਾਰ ਉਹਨਾਂ ਨੇ ਜਾਣਾ ਜਿਹੜਾ ਵਰਕਰ ਜਿਹੜੇ CPM ਦੇ, ਉਹ ਆਪਣਾ ਪ੍ਰੋਗਰਾਮ ਨੀਤੀਆਂ ਕਿ ਕਿਹੜੇ ਮੁੱਦੇ ਲੈ ਕੇ ਚੋਣਾਂ 'ਚ ਅਸੀਂ ਜਾ ਰਹੇ ਹਾਂ ਉਹਦੇ ਬਾਰੇ ਜਾ ਕੇ ਉਹਨਾਂ ਨੇ ਲਿਟਰੇਚਰ ਦੇਣਾ, ਆਪਣਾ ਸੰਖੇਪ 'ਚ ਪੈਂਫਲੇਟ ਛਪਾਏ ਹੁੰਦੇ ਸੀ। ਦੂਜੇ 'ਚ ਜਿਹੜਾ ਹੁੰਦਾ ਸੀਗਾ ਉਹਨਾਂ ਨੇ ਉਹ ਜੋ ਕੁਛ ਉਹਨਾਂ ਨੇ ਮੈਟਰ ਦਿੱਤਾ ਉਹਦੇ 'ਚ ਬਾਰੇ ਉਹਨਾਂ ਦਾ ਕੀ ਓਪੀਨੀਅਨ ਹੈ, ਜਿਹੜਾ ਸੰਬੰਧਿਤ ਵੋਟਰ ਹੈ ਜਾਂ ਜਿਹਦੇ ਘਰ ਵੀ ਗਏ ਆ ਉਹ ਕੀ ਓਪੀਨੀਅਨ ਹੈ, ਫੀਡਬੈਕ ਲੈਂਦੇ ਸੀਗੇ। ਅਤੇ ਉਹ ਤੋਂ ਬਾਅਦ ਤੀਜੀ ਵਾਰ ਉਹ ਜਾ ਕੇ ਉਹਨੂੰ ਆਪਣੇ ਜਿਹੜੇ ਵੋਟ ਪਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਦੇ ਸੀ ਕਿ CPM ਨੂੰ ਤੁਸੀਂ ਵੋਟ ਪਾਓ। ਇਸੇ ਹੀ ਤਰ੍ਹਾਂ ਇਹਨਾਂ ਨੇ CPM ਜਿਹੜੀ ਭਾਜਪਾ ਨੇ ਇਸੇ ਹੀ ਤਰ੍ਹਾਂ ਦੀ ਜਿਹੜੀ ਆ ਇੱਕ ਮਸ਼ੀਨਰੀ, ਚੋਣ ਮਸ਼ੀਨਰੀ ਬਣਾਈ ਉਹ ਬੂਥ ਪੱਧਰ ਦੀ। ਬੂਥ ਪੱਧਰ ਦੇ ਬੂਥ ਪ੍ਰਮੁੱਖ ਹੁੰਦਾ, ਉਹਦੇ ਥੱਲੇ ਜਿਹੜਾ ਇੱਕ ਇੱਕ ਜਿਹੜਾ ਸਫ਼ਾ ਹੁੰਦਾ ਚੋਣਾਂ ਦੀ ਲਿਸਟ ਆ ਜਿਹੜੀ ਵੋਟਰ ਲਿਸਟ ਆ, ਉਹਦੇ ਇੱਕ ਇੱਕ ਸਫ਼ੇ ਦਾ ਸਫ਼ਾ ਪ੍ਰਮੁੱਖ ਹੁੰਦਾ। ਤੇ ਇਹ ਵੀ ਮੈਨੂੰ ਪਤਾ ਲੱਗਾ ਹੁਣ ਤਾਂ ਹਾਫ ਸਫ਼ਾ ਪ੍ਰਮੁੱਖ ਵੀ ਹੁੰਦਾ,
ਜਿਹਨੂੰ ਪੰਨਾ ਪ੍ਰਮੁੱਖ ਕਹਿੰਦੇ ਨੇ ਹਿੰਦੀ 'ਚ।
ਹਾਂ, ਪੰਨਾ ਪ੍ਰਮੁੱਖ ਜਿਹਨੂੰ ਕਹਿੰਦੇ ਆ, ਤੇ ਉਹ ਪੰਨਾ ਪ੍ਰਮੁੱਖ, ਹਾਫ ਪੰਨਾ ਪ੍ਰਮੁੱਖ ਤੱਕ ਇਹਨਾਂ ਨੇ ਇੱਕ ਮਸ਼ੀਨਰੀ ਜਿਹੜੀ ਬਣਾਈ ਹੋਈ ਹੈ ਤੇ ਵੱਧ ਤੋਂ ਵੱਧ ਲੋਕਾਂ ਨਾਲ ਇਹ ਇਨ ਟੱਚ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਆ ਉਹ ਕਿਸੇ ਵੀ ਹੋਰ ਪਾਰਟੀ ਕੋਲ ਹੈ ਨਹੀਂ। ਜਿਹੜਾ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਸੀ, ਜਿਹੜਾ ਕੇਡਰ ਬੇਸਡ ਪਾਰਟੀ ਜਿਹੜੀ ਹੇਠਲੇ ਪੱਧਰ ਤੱਕ ਮਸ਼ੀਨਰੀ ਜਿਹੜੀ ਆ ਜ਼ਿਲ੍ਹਿਆਂ ਦੀ ਪੱਧਰ 'ਤੇ, ਤਹਿਸੀਲਾਂ ਦੀ ਪੱਧਰ 'ਤੇ, ਬਲਾਕਾਂ ਦੀ ਪੱਧਰ 'ਤੇ, ਬੂਥਾਂ ਦੀ ਪੱਧਰ 'ਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਜਥੇਬੰਦਕ ਢਾਂਚਾ ਬਣਾਇਆ ਹੋਇਆ ਸੀ, ਉਹ ਸਾਰਾ ਜਥੇਬੰਦਕ ਢਾਂਚਾ ਜਿਹੜਾ ਉਹ BJP ਨੇ ਬਣਾਇਆ ਹੋਇਆ। ਇੱਕ ਤਾਂ ਇਹ ਹੈ, ਇਹਦਾ ਕੋਈ ਮੁਕਾਬਲਾ ਨਹੀਂ ਹੈਗਾ, ਨਾ ਕਾਂਗਰਸ ਦਾ ਇਹਦੇ ਨੇੜੇ ਤੇੜੇ ਵੀ ਨਹੀਂ ਹੈਗੀ।
ਇੱਕ ਗੱਲ ਇਹ ਵੀ ਚੱਲਦੀ ਹੈ ਕਿ ਜੀ ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ਕਰਦੀ ਹੈ ਤੇ ਦੂਸਰਾ ਤੁਸ਼ਟੀਕਰਨ ਯਾਨੀ ਅਪੀਜ਼ਮੈਂਟ ਦੀ ਵੀ ਇਹਨਾਂ ਦੇ ਉੱਤੇ ਗੱਲ ਆਉਂਦੀ ਹੈ।
ਕਾਂਗਰਸ ਦਾ ਜਿਹੜਾ ਵੋਟ ਬੈਂਕ ਸੀਗਾ ਉਹ ਅਪਰ ਕਾਸਟ ਹਿੰਦੂ ਰਿਹਾ ਪਹਿਲਾਂ, ਦਲਿਤ ਰਿਹਾ ਤੇ ਮੁਸਲਿਮ ਰਹੇ ਆ, ਜਿਹੜੀ ਕਾਂਗਰਸ ਦਾ ਵੋਟ ਮਿਡਲ ਕਲਾਸ ਦਾ ਇੱਕ ਵੱਡਾ ਹਿੱਸਾ ਵੀ ਰਿਹਾ, ਇਹ ਵੋਟ ਬੈਂਕ ਸੀਗਾ। ਤੇ ਆਪਣੇ ਵੋਟ ਬੈਂਕ ਲਈ ਥੋੜਾ ਬਹੁਤਾ ਹਰ ਪਾਰਟੀਆਂ ਕਰਦੀਆਂ, ਨਹੀਂ ਤਾਂ ਵੋਟ ਬੈਂਕ ਕਾਇਮ ਨਹੀਂ ਰਹਿੰਦੇ। ਤੇ ਜੇ ਪੁਸ਼ਟੀਕਰਨ ਦੀ ਨੀਤੀ ਤਾਂ ਤੁਸੀਂ ਇੱਦਾਂ ਕਹਿ ਸਕਦੇ ਆ ਵੀ ਜਦੋਂ ਜਿਹੜੀਆਂ ਇਹਨਾਂ ਦੇ ਅੰਦਰ ਮੁਸਲਮਾਨਾਂ ਦੇ ਅੰਦਰ ਦੇ ਜਿਹੜੇ ਥੋੜੇ ਜਿਹੇ ਰਵਾਇਤੀ ਜਿਹੜੇ ਕੰਜ਼ਰਵੇਟਿਵ ਰਿਲੀਜੀਅਸ ਲੀਡਰ ਹੈ ਉਹਨਾਂ ਦੇ ਰਾਹੀਂ ਇਹ ਮੁਸਲਮਾਨ ਕਮਿਊਨਿਟੀ ਨਾਲ ਸੰਵਾਦ ਰਚਾਉਂਦੇ ਰਹੇ, ਸਿੱਧੇ ਤੌਰ 'ਤੇ ਆਪਣਾ ਉਹਨਾਂ ਨੇ ਸਿੱਧਾ ਸੰਵਾਦ ਨਹੀਂ ਰੱਖਿਆ। ਇਸ ਕਰਕੇ ਸਮੇਂ ਸਮੇਂ 'ਤੇ ਜਿੱਦਾਂ ਸ਼ਾਹਬਾਨੋ ਦਾ ਕੇਸ ਹੋ ਗਿਆ ਸੀਗਾ, ਜਿਹਦੇ ਜਿਹੜੀ ਇੱਦਾਂ ਦੀਆਂ ਪੁਸ਼ਟੀਕਰਨ ਦੀਆਂ ਗੱਲਾਂ ਤਾਂ ਥੋੜ੍ਹੀਆਂ ਬਹੁਤੀਆਂ ਹੋਈਆਂ ਹੈਗੀਆਂ, ਬਾਕੀ ਕੋਈ ਮੁਸਲਮਾਨਾਂ ਨੂੰ ਬਹੁਤ ਜ਼ਿਆਦਾ ਕੁਛ ਕਾਂਗਰਸ ਨੇ ਦੇ ਨਹੀਂ ਦਿੱਤਾ। ਜਿਹੜੀ ਸੱਚਰ ਕਮਿਸ਼ਨ ਦੀ ਰਿਪੋਰਟ ਆਈ ਸੀਗੀ ਉਹਦੇ ਵਿੱਚ ਕਿਹਾ ਗਿਆ ਕਿ ਮੁਸਲਮਾਨਾਂ ਦੀ ਹਾਲਤ ਭਾਰਤ 'ਚ ਦਲਿਤਾਂ ਤੋਂ ਵੀ ਮਾੜੀ ਹੈ, ਉਹ ਜਿਹੜੀ ਆ ਸਿੱਖਿਆ 'ਚ ਪਿੱਛੇ ਆ, ਆਰਥਿਕ ਤੌਰ 'ਤੇ ਕਮਜ਼ੋਰ ਆ, ਅਤੇ ਉਹਨਾਂ ਦੀ ਭਲਾਈ ਲਈ ਸਗੋਂ ਉਹਨਾਂ ਨੂੰ ਜੇ ਮੁੱਖ ਧਾਰਾ 'ਚ ਰੱਖਣਾ ਕਿ ਵਿਦੇਸ਼ੀ ਸ਼ਕਤੀਆਂ ਉਹਨਾਂ ਦੇ ਅੰਦਰ ਘੁਸਪੈਠ ਕਰਕੇ ਉਹਨਾਂ ਨੂੰ ਵੱਖਵਾਦ ਵਾਲੇ ਪਾਸੇ ਨਾਲ ਲੈ ਜਾਣ, ਅੱਤਵਾਦ ਵਾਲੇ ਪਾਸੇ ਨਾਲ ਲੈ ਜਾਣ, ਉਹਨਾਂ ਨੂੰ ਮੇਨ ਸਟ੍ਰੀਮ 'ਚ ਲਿਆਉਣਾ ਅਤੇ ਉਹਨਾਂ ਨੂੰ ਆਧੁਨਿਕ ਸਿੱਖਿਆ ਦੇ ਕੇ ਕੰਮ ਕਾਜ 'ਤੇ ਲਾ ਕੇ ਮੁਲਕ ਦੇ ਅੰਦਰ ਸਨਮਾਨਯੋਗ ਸਥਾਨ ਦੇਣ ਦੀ ਲੋੜ ਹੈ, ਸੱਚਰ ਕਮਿਸ਼ਨ ਦੀ ਰਿਪੋਰਟ ਨੇ ਕਿਹਾ। ਕਾਂਗਰਸ ਨੇ ਉਹਨਾਂ ਲਈ ਜਿਹੜਾ ਉਹਨਾਂ ਨੂੰ ਜਿੱਦਾਂ ਤੁਸੀਂ ਕਹਿੰਦੇ ਆ ਕਿ ਆਪਣੇ ਨਾਲ ਜੋੜਨ ਲਈ ਥੋੜ੍ਹੇ ਬਹੁਤੇ ਇੱਦਾਂ ਦੇ ਕਦਮ ਤਾਂ ਚੁੱਕੇ ਹੋਣਗੇ ਜਿੱਦਾਂ ਸ਼ਾਹਬਾਨੋ ਕੇਸ ਦੇ ਮਾਮਲੇ 'ਚ ਸੀਗਾ, ਪਰ ਉਹਨਾਂ ਨੂੰ ਕੋਈ ਆਰਥਿਕ ਤੌਰ 'ਤੇ ਕੋਈ ਮਜ਼ਬੂਤ ਨਹੀਂ ਕੀਤਾ, ਕੋਈ ਬਹੁਤ ਵੱਡਾ ਬਜਟ ਜਿਹੜਾ ਮੁਸਲਮਾਨਾਂ ਦੇ ਕਾਂਗਰਸ ਨੇ ਆਪਣੇ ਸਾਰੇ ਰਾਜ ਜਦੋਂ ਤੋਂ ਵੀ ਕਈ ਦਹਾਕਿਆਂ ਤੋਂ ਰਾਜ ਕਰਦੇ ਰਹੇ ਆ, ਇਹਨਾਂ ਨੇ ਕੁਛ ਨਹੀਂ ਕੀਤਾ ਉਹਨਾਂ ਲਈ। ਬਾਕੀ ਜਿੱਥੋਂ ਤੱਕ ਬੀਜੇਪੀ ਦਾ ਤੁਸ਼ਟੀਕਰਨ ਕਰਨ ਦਾ ਇਲਜ਼ਾਮ ਲਾਉਣਾ, ਬੀਜੇਪੀ ਖੁਦ ਬਹੁ ਗਿਣਤੀ ਦਾ ਤੁਸ਼ਟੀਕਰਨ ਕਰ ਰਹੀ ਹੈ, ਅਤੇ ਜਿਹੜਾ ਕਾਂਗਰਸ ਨੂੰ ਮੁਸਲਮਾਨਾਂ ਦੇ ਪੱਕੀ ਦੱਸਣਾ, ਹਿੰਦੂਆਂ ਵਿਰੋਧੀ ਦੱਸਣਾ, TMC ਨੂੰ ਮੁਸਲਮਾਨਾਂ ਪੱਕੀ ਦੱਸਣਾ, ਹਿੰਦੂਆਂ ਵਿਰੋਧੀ ਦੱਸਣਾ, ਫਿਰਕੂ ਆਧਾਰ 'ਤੇ ਵੋਟਾਂ ਦਾ ਧਰੁਵੀਕਰਨ ਕਰਨਾ, ਤਾਂ ਇਹ ਵੀ ਤਾਂ ਤੁਸ਼ਟੀਕਰਨ ਹੀ ਹੈ। ਜੇ ਕਾਂਗਰਸ ਜਾਂ ਕੋਈ ਹੋਰ ਪਾਰਟੀਆਂ ਘੱਟ ਗਿਣਤੀਆਂ ਦਾ ਤੁਸ਼ਟੀਕਰਨ ਕਰਦੀਆਂ ਰਹੀਆਂ ਤਾਂ ਇਹ ਬਹੁ ਗਿਣਤੀ ਦਾ ਤੁਸ਼ਟੀਕਰਨ ਕਰ ਰਹੇ ਹੈ।
ਤੇ ਇੱਕ ਇਹ ਵੀ ਮਾਨਕ ਸਾਹਿਬ ਅਸੀਂ ਗੌਰ ਕਰਨਾ ਚਾਹੀਦਾ ਸਾਨੂੰ ਕਿ ਇਸ ਚੋਣ ਪ੍ਰਚਾਰ ਦੇ ਵਿੱਚ ਅਸੀਂ ਦੇਖਿਆ ਕਿ ਵਿਰੋਧੀ ਧਿਰ ਜਿਹੜੇ ਨੇ ਉਹਨਾਂ ਦਾ ਪ੍ਰਚਾਰ ਜ਼ਿਆਦਾ ਨਕਾਰਾਤਮਕ ਰਿਹਾ। ਸੋ ਚੌਕੀਦਾਰ ਚੋਰ ਹੈ ਜਾਂ ਰਫਾਲ ਦੇ ਉੱਤੇ ਬਾਰ ਬਾਰ ਗੱਲ ਕਰਨਾ ਜਾਂ ਬਾਲਾਕੋਟ ਦੇ ਉੱਤੇ ਸ਼ੱਕ ਕਰਨਾ, ਕੀ ਤੁਹਾਨੂੰ ਲੱਗਦਾ ਹੈ ਕਿ ਇਸ ਕਿਸਮ ਦੇ ਨਕਾਰਾਤਮਕ ਪ੍ਰਚਾਰ ਨੇ ਬੀਜੇਪੀ ਦੀ ਝੋਲੀ ਵਿੱਚ ਸੀਟਾਂ ਪਾਈਆਂ?
ਨਹੀਂ, ਉਹਦੇ 'ਚ ਇਹਨਾਂ ਦਾ ਕੋਈ ਨਕਾਰਾਤਮਕ ਪ੍ਰਚਾਰ ਨਹੀਂ ਸੀਗਾ। ਤੁਸੀਂ ਦੂਜੇ ਪਾਸੇ ਬੀਜੇਪੀ ਦਾ ਪ੍ਰਚਾਰ ਦੇਖੋ ਤਾਂ ਤੇ ਬੀਜੇਪੀ ਨੇ ਕਿਹੜਾ ਸਕਾਰਾਤਮਕ ਪ੍ਰਚਾਰ ਕੀਤਾ? ਬੀਜੇਪੀ ਨੇ ਕਿਹਾ ਕਿ ਜਿਹੜਾ ਕਾਂਗਰਸ ਹੈ ਹਿੰਦੂਆਂ ਵਿਰੋਧੀ ਪਾਰਟੀ ਹੈ, ਇਹਨਾਂ ਨੇ ਹਿੰਦੂਆਂ ਨੂੰ ਅੱਤਵਾਦੀ ਕਿਹਾ, ਹਿੰਦੂ 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ, ਇਹਨਾਂ ਨੂੰ ਬਦਨਾਮ ਕੀਤਾ, ਅਤੇ ਹੁਣ ਰਾਹੁਲ ਗਾਂਧੀ ਉਹ ਚੋਣ ਜਿਹੜੀ ਆ ਅਮੇਠੀ ਤੋਂ ਦੀ ਥਾਂ 'ਤੇ ਜਾ ਕੇ ਚੋਣ ਲੜ ਰਿਹਾ ਵਾਇਨਾਡ ਤੋਂ ਅਤੇ ਕੇਰਲ ਤੋਂ, ਕਿਉਂਕਿ ਉੱਥੇ ਜਿਹੜੀ ਮਨੋਰਟੀ ਆ ਉਹ ਮੈਜੋਰਟੀ 'ਚ ਹੈ ਅਤੇ ਇਹ ਹੁਣ ਮੈਜੋਰਟੀ ਤੋਂ ਭੱਜ ਰਿਹਾ। ਫਿਰ TMC ਨੂੰ ਬਾਰ ਬਾਰ ਕਿਹਾ, ਤ੍ਰਿਣਮੂਲ ਕਾਂਗਰਸ ਨੂੰ ਇਹ ਰਾਮਨੌਮੀ ਦਾ ਜਲੂਸ ਨਹੀਂ ਕੱਢਣ ਦਿੰਦੇ, ਇਹ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਲਾਉਣ ਦਿੰਦੇ, ਇਹ ਜਿਹੜਾ ਸ਼ਿਵਰਾਤਰੀ ਦਾ ਜਲੂਸ ਨਹੀਂ ਕੱਢਣ ਦਿੰਦੇ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀ ਇਹਨੂੰ ਤੁਸੀਂ ਸਕਾਰਾਤਮਕ ਪ੍ਰਚਾਰ ਕਿੱਦਾਂ ਕਹਿ ਸਕਦੇ ਆ? ਬੀਜੇਪੀ ਫਿਰ ਜਿੱਦਾਂ ਫੌਜ ਦਾ ਸਿਆਸੀਕਰਨ ਕੀਤਾ ਗਿਆ ਅਤੇ ਜਿਹੜੀਆਂ ਫੌਜ ਦੇ ਜਿਹੜੇ ਪੁਲਵਾਮਾ 'ਚ ਸ਼ਹੀਦ ਹੋ ਗਏ ਉਹਨਾਂ ਦੀਆਂ ਪਿੱਛੇ ਜਿਹੜੀਆਂ ਬੈਕਡ੍ਰੋਪ 'ਤੇ ਫੋਟੋਆਂ ਲਾ ਕੇ ਮੂਹਰੇ ਪ੍ਰਧਾਨ ਮੰਤਰੀ ਭਾਸ਼ਣ ਕਰ ਰਿਹਾ ਅਜੀਬ, ਅਤੇ ਜਿਹੜੀ ਦੂਜੀ ਜਿਹੜੀ ਜਿਹੜਾ ਜੋ ਫੌਜ ਨੇ ਕਾਰਵਾਈ ਕੀਤੀ ਆ ਪੁਲਵਾਮਾ ਦੇ ਪ੍ਰਤੀਕਰਮ ਜੋ ਬਾਲਾਕੋਟ 'ਚ, ਉਹਦਾ ਸਿਹਰਾ ਜਿਹੜਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਸਪੀਚਾਂ 'ਚ ਇਹ ਕਿਹਾ ਵੀ ਸਾਡੀ ਫੌਜ ਨੇ ਆਹ ਕੀਤਾ, ਬਾਅਦ 'ਚ ਸਿੱਧਾ ਹੀ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਂ ਕੀਤਾ, ਮੈਂ ਘੁਸ ਕੇ ਮਾਰਿਆ, ਮੈਂ ਅੱਤਵਾਦ ਦਾ ਸਖ਼ਤ ਜਵਾਬ ਦਿੱਤਾ। ਇਹ ਸਾਰਾ ਇਹਨੂੰ ਤੁਸੀਂ ਕਿਸੇ ਵੀ ਪੱਖ ਤੋਂ ਸਕਾਰਾਤਮਕ ਮੰਨ ਸਕਦੇ ਆ? ਦੂਜਿਆਂ 'ਤੇ ਦੋਸ਼ ਲਾਉਣੇ ਸੌਖੇ ਹੁੰਦੇ ਆ, ਆਪਣੀ ਜਿਹੜੀ ਆ ਪੀੜ੍ਹੀ ਥੱਲੇ ਸੋਟਾ ਫੇਰਨਾ ਥੋੜ੍ਹਾ ਔਖਾ ਹੁੰਦਾ।
ਇਹ ਗੱਲਾਂ ਸਾਰੀਆਂ ਜੱਜ 'ਤੇ ਗਈਆਂ ਨਾ ਦਿਨ ਦੇ ਅਖੀਰ 'ਚ?
ਨਹੀਂ, ਲੋਕਾਂ ਤੋਂ ਉਹ ਤਾਂ ਮੈਂ ਕਿਹਾ ਜੀ ਕਿ ਉਹਨਾਂ ਦੀ ਪਾਰਟੀ ਬਹੁਤ ਮਜ਼ਬੂਤ ਹੈ, ਲੱਖਾਂ ਵਰਕਰ ਜਿਹੜੇ ਕਮਿਟਡ RSS ਦੇ ਉਹਨਾਂ ਦੇ ਡਿਸਪੋਜ਼ਲ 'ਤੇ ਆ, ਦੂਜੇ BJP ਦੇ ਨਾਲ ਖੜ੍ਹੇ ਆ, ਉਹ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਦੇ ਆ। BJP ਦੀ ਆਪਣੀ ਮਸ਼ੀਨਰੀ ਆ, RSS ਦੀ ਆਪਣੀ ਮਸ਼ੀਨਰੀ ਹੈ, ਉਹਦੇ ਜਿਹੜੇ 24 ਘੰਟੇ RSS ਜਿਹੜੀ ਆ ਕੰਮ ਕਰੀ ਜਾਂਦੇ, ਪਿਛਲੇ 90 ਸਾਲਾਂ ਤੋਂ ਕੰਮ ਕਰਦੀ ਹੈ, ਅਤੇ ਜਿਹੜੇ ਸਾਡੇ ਤੁਹਾਡੇ ਵਰਗੇ ਜਿਹੜੇ ਧਰਮ ਨਿਰਪੱਖ ਆ, ਜਿਹੜੇ ਧਾਰਮਿਕ ਸਹਿਣਸ਼ੀਲਤਾ ਯਕੀਨ ਰੱਖਦੇ ਲੋਕ ਆ, ਇਹ ਤਾਂ ਅਖਬਾਰਾਂ 'ਚ ਲਿਖਣ ਪੜ੍ਹਨ ਤੱਕ ਭਾਸ਼ਣ ਦੇਣ ਤੱਕ ਆ, ਅਤੇ ਜਿਹੜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਜੇ ਦੇਖੀਏ ਅਤੇ ਕਾਂਗਰਸ ਨੇ ਜਿਹੜਾ ਪਿਛਲੇ ਕਈ ਦਹਾਕਿਆਂ ਤੱਕ ਰਾਜ ਕਰ ਲਿਆ, ਪਰ ਧਰਮ ਨਿਰਪੱਖਤਾ ਨੂੰ ਮਜ਼ਬੂਤ ਬਣਾ, ਜਮਹੂਰੀਅਤ ਨੂੰ ਮਜ਼ਬੂਤ ਬਣਾਉਣਾ, ਦੇਸ਼ ਦੇ ਅੰਦਰ ਧਾਰਮਿਕ ਸਹਿਣਸ਼ੀਲਤਾ ਪੈਦਾ ਕਰਨੀ, ਇਹਦੇ ਲਈ ਕੋਈ ਕੀ ਕੰਮ ਕੀਤਾ ਉਹਨੇ? ਜੇ ਸਮਾਜ ਨੇ ਧਰਮ ਨਿਰਪੱਖ ਰਹਿਣਾ, ਸਮਾਜ ਨੇ ਜਮਹੂਰੀਅਤ ਮਜ਼ਬੂਤ ਕਰਨੀ ਹੈ, ਸਮਾਜ ਨੇ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਨੀਆਂ, ਤੇ ਉਹ ਲਗਾਤਾਰ ਲੋਕਾਂ 'ਚ ਤੁਹਾਨੂੰ ਕੰਮ ਕਰਨਾ ਪਏਗਾ। ਨਹੀਂ ਤਾਂ ਜਿਹੜੀ ਤੁਹਾਡੀ ਵਿਰੋਧੀ ਵਿਚਾਰਧਾਰਾ ਵਾਲੇ ਲੋਕ ਆ ਉਹ ਖਿੱਚ ਕੇ ਲੈ ਜਾਣਗੇ। ਪੰਜ ਸਾਲ ਪਿਛਲੇ 'ਚ ਜੇ ਪਿੱਛੇ ਝਾਤ ਮਾਰੀਏ ਤੇ ਕਿਸਾਨਾਂ ਲਈ, ਨੌਜਵਾਨਾਂ ਲਈ, ਮੁਲਾਜ਼ਮਾਂ ਲਈ ਕਿਹੜੇ ਸੰਘਰਸ਼ ਜਿਹੜੇ ਕਾਂਗਰਸ ਨੇ ਲੜੇ ਆ ਨੈਸ਼ਨਲ ਲੈਵਲ ਤੱਕ, ਜਦੋਂ ਮੈਦਾਨ 'ਚ ਕੁਛ ਕਰਨਾ ਹੀ ਨਹੀਂ, ਚੋਣਾਂ ਨੇੜੇ ਆ ਗਈਆਂ, ਅਸੀਂ ਚਾਹੇ ਗੱਠਜੋੜ ਬਣਾ ਲਈਏ, ਚਾਹੇ ਅਸੀਂ ਉਦੋਂ ਚੋਣ ਮੈਨੀਫੈਸਟੋ ਲੈ ਆਈਏ, ਚਾਹੇ ਉਹਦੇ 'ਚ ਰੁਜ਼ਗਾਰ ਦੀ ਵੀ ਗੱਲ ਕਰ ਦਈਏ, ਗਰੀਬਾਂ ਨੂੰ 72,000 ਦੇਣ ਦੀ ਵੀ ਗੱਲ ਕਰ ਲਈਏ, ਉਹ ਮਹੀਨੇ ਦੋ ਮਹੀਨੇ 'ਚ ਗੱਲਾਂ ਥੋੜ੍ਹਾ ਹੇਠਾਂ ਤੱਕ ਚਲ ਜਾਣੀਆਂ। ਜੇ ਅਸੀਂ ਸਮਝੀਏ ਕਿ ਅਸੀਂ ਇੱਕ ਵਧੀਆ ਮੈਨੀਫੈਸਟੋ ਬਣਾਤਾ, ਅਸੀਂ ਉਹਨੂੰ ਪ੍ਰੈਸ 'ਚ ਰਿਲੀਜ਼ ਕਰਤਾ, ਟੈਲੀਵਿਜ਼ਨਾਂ 'ਚ ਹੋ ਗਿਆ, ਰੇਡੀਓ 'ਤੇ ਹੋ ਗਿਆ, ਅਖਬਾਰਾਂ 'ਚ ਹੋ ਗਿਆ, ਉਹ ਜਿਹੜੇ ਕਿੰਨੇ ਕੁ ਲੋਕ ਆ ਜਿਹੜੇ ਲਗਾਤਾਰ ਇਹਨਾਂ ਸਾਰੇ ਮੀਡੀਆ ਨਾਲ ਜੁੜੇ ਹੋਆ, ਹਿੰਦੁਸਤਾਨ ਦੇ ਲੋਕ ਆਪਣੇ ਕੰਮ ਕਰਕੇ ਰੋਟੀ ਖਾਂਦੇ, ਆਪਣੇ ਕੰਮਾਂ 'ਚ ਫਸੇ ਰਹਿੰਦੇ ਆ, ਜਦੋਂ ਹੇਠਾਂ ਤੱਕ ਜਾ ਕੇ ਉਹਨਾਂ ਨਾਲ ਸੰਪਰਕ ਨਹੀਂ ਕਰਦੇ, ਉਹਨਾਂ ਉਦੋਂ ਤੱਕ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਬਣਦੀਆਂ। ਆਉਣ ਵਾਲੇ ਸਮੇਂ 'ਚ ਜੇ ਹਿੰਦੁਸਤਾਨ 'ਚ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਹੋਂਦ ਕਾਇਮ ਰੱਖਣੀਆਂ, ਤਾਂ ਉਹਨਾਂ ਨੂੰ ਬੀਜੇਪੀ ਦੇ ਢੰਗ ਨਾਲ, ਜਿਹੜੀਆਂ ਚੋਣਾਂ ਲੜਨ ਦਾ ਉਹਨਾਂ ਦਾ ਢੰਗ ਹੈ, ਉਹਦਾ ਗਹਿਰਾ ਅਧਿਐਨ ਕਰਨਾ ਚਾਹੀਦਾ। ਉਹਨਾਂ ਦੀ ਵਿਚਾਰਧਾਰਾ ਨਾ ਲੈਣ, ਪਰ ਉਹਨਾਂ ਦੀ ਜਥੇਬੰਧਕ ਜਿਹੜਾ ਕੰਮ ਕਰਨ ਦਾ ਢੰਗ ਹੈ ਉਹਨੂੰ ਹਰ ਪਾਰਟੀ ਨੂੰ ਸਮਝਣਾ ਚਾਹੀਦਾ, ਉਹਦਾ ਧਿਆਨ ਕਰਨਾ ਚਾਹੀਦਾ, ਨਹੀਂ ਤਾਂ ਪੋਲੀਟੀਕਲ ਪਾਰਟੀਆਂ ਦੀ ਹੋਂਦ ਜਿਹੜੀ ਖਤਮ ਹੋ ਜਾਏਗੀ ਇੰਡੀਆ 'ਚ।
ਤੇ ਮਾਨਕ ਸਾਹਿਬ, ਕੌਮੀ ਵਹਿਣ ਤੋਂ ਵੱਖਰਾ ਪੰਜਾਬ ਕਿਵੇਂ ਰਹਿ ਗਿਆ? ਕਾਂਗਰਸ ਨੂੰ 8 ਸੀਟਾਂ ਮਿਲ ਗਈਆਂ 13 ਚੋਂ।
ਦੇਖੋ ਜੀ, ਪੰਜਾਬ ਜਿਹੜਾ ਸਾਰੀਆਂ ਆਪਣੀਆਂ ਕਮੀਆਂ ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਦਾ ਜਿਹੜਾ ਕਦੇ ਵੀ ਕਿਸੇ ਜਿਹੜੇ ਕ੍ਰਿਸ਼ਮਾਕਾਰੀ ਲੀਡਰ ਆ ਜਿਹੜੇ ਨੈਸ਼ਨਲ ਲੈਵਲ 'ਤੇ ਉੱਭਰਦੇ ਆ, ਉਹ ਭੀੜ ਦਾ ਹਿੱਸਾ ਨਹੀਂ ਪੰਜਾਬ ਬਣਦਾ। ਇਹ ਚਾਹੇ ਇੰਦਰਾ ਗਾਂਧੀ ਹੋਵੇ ਅਤੇ ਚਾਹੇ ਨਰਿੰਦਰ ਮੋਦੀ ਹੋਵੇ, ਪੰਜਾਬ ਜਿਹੜਾ ਨਾ, ਜਿਹੜਾ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਵੀ ਨੌਜਵਾਨ ਪੰਜਾਬ ਦੇ ਖਲੋ ਜਾਣ ਡਾਂਗਾ ਮੁੰਡੇ ਅਤੇ ਹਲਾਰ ਕੇ ਟੈਂ ਨਾ ਮੰਨਣ ਕਿਸੇ ਦੀ। ਪੰਜਾਬ ਦੀ ਸਾਈਕੀ, ਪੰਜਾਬ ਦੀ ਸਾਈਕੀ ਇਹ ਆ ਕਿ ਪੰਜਾਬ ਇੱਦਾਂ ਸ਼ਖਸੀਅਤਾਂ ਜਿਹੜੀਆਂ ਡਰਾਮੇਬਾਜ਼ ਸ਼ਖਸੀਅਤਾਂ ਉਹਨਾਂ ਦੇ ਮਗਰ ਨਹੀਂ ਲੱਗਦਾ ਪੰਜਾਬ ਵਿੱਚ। ਅੱਜ ਤਾਂ ਜਿਹੜੀ ਇਹਦੀ ਲਹਿਰ ਸੀਗੀ ਇਹ ਹੇਠਲੇ ਪੱਧਰ 'ਤੇ ਸੀ, ਜਿਹੜੀ ਕਿਸੇ ਦੀ ਪਕੜ 'ਚ ਨਹੀਂ ਆਈ। 2014 'ਚ ਤਾਂ ਸਪਸ਼ਟ ਤੌਰ 'ਤੇ ਮੋਦੀ ਦੀ ਲਹਿਰ ਸੀਗੀ, ਅਤੇ ਫਿਰ ਵੀ ਪੰਜਾਬ 'ਚ ਉਹਦਾ ਕੋਈ ਅਸਰ ਬਹੁਤਾ ਹੋਇਆ ਨਹੀਂ ਸੀਗਾ।
ਮਾਨਕ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਵਕਤ ਸਾਨੂੰ ਦੇਣ ਵਾਸਤੇ।
ਸ਼ੁਕਰੀਆ ਜੀ, ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਸੋ ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਜਲੰਧਰ ਤੋਂ ਸਤਨਾਮ ਸਿੰਘ ਮਾਨਕ ਹੁਣਾਂ ਨੂੰ, ਜੋ ਕਿ ਅਜੀਤ ਅਖਬਾਰ ਦੇ ਸੰਪਾਦਕ ਨੇ ਅਤੇ ਸਾਡੇ ਨਾਲ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਸਨ। ਇਸ ਇੰਟਰਵਿਊ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਵਾਸਤੇ ਸਾਨੂੰ 0442-9962-63 'ਤੇ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio. SBS.com.au